गिर ही सेवक साधिका। एक गिर ही सेवक साधिका, गुरमती लागे गुरमती लागे, नाम दान इशनान दृढ़, हर भक्ति जागे, नाम दान इशनान दृढ़, हर भक्ति जागे। गुरमती लागे एक गिर ही सेवक साधिका, एक गिर ही सेवक साधिका, गुरमती लागे गुरमती लागे। चार कुंड ढूंढिया चारे कुंड ढूंढिया, कोनी मी मैडा चारे कुंड ढूंढिया, कोनी मी मैडा जे तू दुभावे साहिबा, तू मैं हो दरुबी भा, मैं नीम का के करी सलाम, हिको मैडा तू धनी साचा मुख नाम, सिद्धा सेवन सिद्ध पीर मांगे रिद्ध सिद्ध, मैं एक नाम ना बिसरे, विसरे सचे गुरु बुद्ध, शादी भागी कापड़ी क्या भवे दिसंतर गुर का शब्द नाची नहीं गुर का शब्द नाची नहीं तत् सार निरंतर पंडित पौधे जो ऐसी नित पड़े पुराना अंदर वस्त न जाने अंदर वस्त न जाने घट ब्रह्म लुकाना घट ब्रह्म लुकाना एक गिर ही सेवक साधिका एक गिर ही सेवक साधिका तपसी मन में तप करे नित तीर्थ वासा आप नाची में तामसी काहे भय उदासा आप नाची ने तामसी काहे भय उदासा एक बिंद राख एक बिंद जतन काल रोक दे से जती कहावे से जती कहावे बिन गुर शब्द ना छूटे परम आवे जावे परम आवे जावे एक गिर ही सेवक साधिका गुरमति लागे नामदान इशनान दृढ़ नामदान इशनान हर भगत सो जागे गुरते दर घर जानिए घर घर जानिए गुरते दर घर जानिए सो जाए सियाने सो जाए सियाने नानक नाम ना विसरे नानक नाम नो विसरे सच मन माने सच मन माने एक गिरहि सेवक साधिका साधिका गुरमति लागे गुरमति लागे गुरमति लागे एक गुरु ही सेवक साधका एक गुरु ही सेवक साधका गुरमति लागे गुरमति लागे अन दिन कीर्तन केवल बखियान गुरमति लागे अन दिन कीर्तन केवल बखियान ग्रस्त में ग्रस्त में सोई निर्वाण एक गिरही ग्रस्त में सोई निर्वाण एक गिरही सेवक साधका जिन तू जाता जिन तू जाता जिन तू जाता सौग्रस्त उदासी परवान एक गिरही सेवक साधका गुरमति लागे गलते गुरमत दिए कोई गुरु दे शब्द नू ना चीने शब्द दे एक हिस्से विच फरमा दिता गया कोई गुरु दे शब्द नू ना चीने ना समझे तत् सार निरंतर नू ना समझे परवाह नहीं क्यों के बिन गुर ਬਿਨ ਗੁਰ ਸ਼ਬਦ ਨਾ ਛੂਟਈ। ਕਿਸੇ ਨੂੰ ਗੁਰਮਤ ਨਾਲ ਲਗਾਓ ਨਾ ਹੋ, ਬੇਸ਼ੱਕ ਗੱਲ ਮਾਲਾ ਪਾ ਲੈ, ਭਾਵੇਂ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਆਖਦਾ ਰਹੇ, ਭਾਵੇਂ ਦਿਨ ਰਾਤ ਰਾਮ ਰਾਮ ਕਹਿੰਦਾ ਰਹੇ, ਪਰ ਗੁਰਪ੍ਰਸਾਦੀ ਨਾ ਹੋਵੇ। ਗੁਣੇ ਬਾਣੀ ਵਿੱਚ ਆਖਿਆ
ਰਾਮ ਰਾਮ ਸਭ ਕੋ ਕਹੇ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ ਗੁਰ ਪ੍ਰਸਾਦੀ। ਰਾਮ ਮਨ ਵਸੇ ਗੁਰ ਪ੍ਰਸਾਦੀ, ਰਾਮ ਮਨ ਵਸੇ ਤੋ ਫਲ ਪਾਵੇ ਕੋਈ।
ਗੱਲ ਗੁਰਮਤ ਤੇ ਆਖ ਲੋ। ਮੈਂ ਇੱਕ ਵਾਰ ਕੀਤੀ ਸੀ ਸਤਿਗੁਰੂ ਨੇ ਬਾਣੀ ਅੰਦਰ, ਆਮ ਸਾਹਮਣੇ ਦੋ ਖਿਆਲ ਦੇ ਦਿੱਤੇ। ਕਹਿਣ ਲੱਗੇ ਸਤਿਗੁਰੂ ਤੋਂ ਬਿਨਾਂ ਗੁਰਮਤ ਤੋਂ ਬਿਨਾਂ ਮਨਮੁੱਖ ਵੀ ਭਗਤੀ ਕਰਦਾ ਹੈ। ਜਿਹੜਾ ਭਗਤੀ ਕਰਦਾ ਉਹ ਮਨਮੁੱਖ ਕਿਵੇਂ ਹੋਇਆ? ਕਈ ਵਾਰ ਮਨਮੁੱਖ ਵੀ ਭਗਤੀ ਕਰਦਾ, ਪਰ ਗੁਰੂ ਵੀ ਹੋਣਾ ਹੋ ਕੇ, ਸ਼ਬਦ ਵੀ ਹੋਣਾ ਹੋ ਕੇ ਕਰਦਾ। ਗੁਰੂ ਕਹਿੰਦੇ ਨੇ ਉਹਦੀ ਭਗਤੀ ਪ੍ਰਵਾਨ ਨਹੀਂ।
ਮਨਮੁੱਖ ਭਗਤ ਕਰੇ, ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਮਨਮੁੱਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ
ਭਗਤੀ ਨਹੀਂ। ਤੇ ਦੂਜੇ ਪਾਸੇ ਮੁਕਾਬਲਤਨ ਇਹ ਗੱਲ ਆਖ ਦਿੱਤੀ, ਕਹਿਣ ਲੱਗੇ
ਗੁਰਮੁਖ ਹੱਸੇ ਗੁਰਮੁਖ ਰੋਵੇ।
ਜਿਹੜਾ ਗੁਰਮਤ ਨਾਲ ਜੁੜਿਆ ਹੋਇਆ ਉਹ ਬੇਸ਼ੱਕ ਹੱਸਦਾ ਰੋਂਦਾ। ਆਗ੍ਰਸਤ ਕੀ ਹੈ, ਸੰਸਾਰ ਕੀ ਹੈ, ਇਹਦੇ ਵਿੱਚ ਹਾਸਾ ਤੇ ਰੋਣਾ ਹੀ। ਅਸੀਂ ਜਿਹੜਾ ਹੱਸਦਾ ਰੋਂਦਾ ਹੋਵੇ ਉਹਨੂੰ ਸੰਸਾਰੀ ਆਖਦੇ, ਪਰ ਗੁਰੂ ਨੇ ਖਿਆਲ ਦੇ ਦਿੱਤਾ
ਗੁਰਮੁਖ ਹੱਸੇ ਗੁਰਮੁਖ ਰੋਵੇ। ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਜਿਨ ਤੂੰ ਜਾਤਾ।
ਮਸਲਾ ਹੀ ਗਲਤ ਹੋ ਗਿਆ। ਉਹ ਇਹ ਕਿ ਗੁਰਮਤ ਦੀ ਲੋੜ ਹੈ ਬਸ, ਇਸ ਲਈ ਘਰ ਬਾਰ ਛੱਡਣ ਦੀ ਲੋੜ ਨਹੀਂ, ਇਸ ਲਈ ਵਸਤਰ ਪਾਣੇ ਛੱਡ ਕੇ ਤਿਆਗ ਕੇ ਨਾਂਗੇ ਸਾਧੂ ਬਣਨ ਦੀ ਲੋੜ ਨਹੀਂ, ਸਰੀਰ ਤੇ ਸੁਆਹ ਮਲ ਕੇ ਜੰਗਲਾਂ ਵਿੱਚ ਬੈਠ ਕੇ ਧੂਣੀਆਂ ਤਾਪਣ ਦੀ ਲੋੜ ਨਹੀਂ ਕਿ ਤੇਰੀਆਂ ਧੂਣੀਆਂ ਤਾਪੀਆਂ ਤੇਰੇ ਜਲ ਧਾਰੇ ਕੀਤੇ ਪ੍ਰਵਾਨ ਨੇ। ਕਹਿਣ ਲੱਗੇ ਨਹੀਂ, ਬੇਸ਼ੱਕ ਤੂੰ ਸੰਸਾਰੀ ਹੋ ਕੇ ਗ੍ਰਸਤੀ ਹੋ ਕੇ ਜੀ ਰਿਹਾ, ਪਰ ਤੇਰੇ ਨਾਲ ਗੁਰਮਤ ਸੰਬੰਧ ਹੋਣਾ ਚਾਹੀਦਾ। ਲੋ ਇੱਥੋਂ ਆਨੰਦ ਕਾਰਜ ਸ਼ੁਰੂ ਹੁੰਦਾ ਹੈ ਤੇ ਕਨਸੈਪਟ ਸ਼ੁਰੂ ਹੁੰਦਾ। ਗੁਰੂ ਕਹਿੰਦੇ ਨੇ ਵਿਵਾਹ ਸੰਸਾਰ ਅੰਦਰ ਬੜੀ ਦੇਰ ਤੋਂ, ਬੜੇ ਯੁਗਾਂ ਤੋਂ, ਬੜੀਆਂ ਮੁੱਦਤਾਂ ਤੋਂ ਇੱਕ ਕਾਰਜ ਦੇ ਰੂਪ ਵਿੱਚ ਤੁਰਿਆ ਆਉਂਦਾ, ਪਰ ਆਨੰਦ ਕਾਰਜ ਨਹੀਂ। ਉਸੇ ਵਿਵਾਹ ਸ਼ਬਦ ਨੂੰ ਆਨੰਦ ਕਾਰਜ ਨਾਮ ਦੇਣਾ ਤੇ ਕਿਉਂ ਦੇਣਾ। ਹਾਲਾਂਕਿ ਬਾਣੀ ਅੰਦਰ ਵਿਵਾਹ ਸ਼ਬਦ ਜਿੰਨੀ ਵਾਰ ਆਇਆ ਵਿਵਾਹ ਸ਼ਬਦ, ਦੁਨੀਆਂ ਵੀ ਵਿਵਾਹ ਕਰਾਉਂਦੀ ਹੈ, ਗੁਰੂ ਨੇ ਵੀ ਵਿਵਾਹ ਦੀ ਗੱਲ ਕੀਤੀ ਹੈ, ਪਰ ਫਰਕ ਸਿਰਫ ਇੰਨਾ ਰੱਖਿਆ ਕਿ ਦੁਨੀਆਂ ਨੇ ਵਿਵਾਹ ਨੂੰ ਦੁੱਖ ਬਣਾ ਲਿਆ, ਗੁਰੂ ਨੇ ਵਿਵਾਹ ਨੂੰ ਆਨੰਦ ਬਣਾਉਣਾ। ਕਿਉਂਕਿ ਗੱਲ ਆ ਚੁੱਕੀ ਸੀ ਕਿ ਗੁਰੂ ਨਾਲ ਸੰਬੰਧਿਤ ਹੋਣਾ ਗੁਰਮਤੀ ਲੱਗ, ਇਸੇ ਲਈ ਜਦੋਂ ਵਿਵਾਹ ਗੁਰਮਤੀ ਲੱਗ ਕੇ ਹੋਣਾ ਨਾ ਉਹਦੇ ਵਿੱਚ ਇੱਕ ਲਫ਼ਜ਼ ਆ ਜਾਣੇ, ਗੁਰੂ ਨੇ ਬਾਣੀ ਵਿੱਚ ਵਰਤ ਦਿੱਤੇ, ਕਹਿਣ ਲੱਗੇ
ਗੁਰੂ ਦੁਆਰੇ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਗੁਰਮਤੀ ਲਾਗੇ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਜਾਂ ਸੌ ਮਿਲਿਆ ਤਾਂ ਜਾਣਿਆ ਤਿਹੋ ਲੋਕਾਂ ਮੈਂ ਸ਼ਬਦ ਰਵਿਆ ਹੈ, ਤਿਹੋ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ।
ਹੁਣ ਤੱਕਣਾ, ਪਹਿਲਾਂ ਵੀ ਵਿਵਾਹ ਹੁੰਦੇ ਸਨ, ਸਦੀਆਂ ਤੋਂ ਯੁਗਾਂ ਤੋਂ ਹੁੰਦੇ ਆਏ ਨੇ, ਆਖਰ ਉਹ ਕਿਹੜੀ ਕਮੀ ਸੀ, ਉਹ ਕਿਹੜੀ ਪਰੇਸ਼ਾਨੀ ਸੀ ਜਿਹਦੇ ਕਾਰਨ ਲੋਕ ਵਿਵਾਹ ਤੋਂ ਨਫ਼ਰਤ ਕਰਨ ਲੱਗ ਪਏ ਤੇ ਉਹਨਾਂ ਨੂੰ ਬਹਾਨਾ ਮਿਲਿਆ ਗ੍ਰਸਤ ਆਸ਼ਰਮ ਨੂੰ ਪ੍ਰਵਾਨ ਨਾ ਕਰੋ, ਜੰਗਲਾਂ ਵਿੱਚ ਚਲੇ ਜਾਓ, ਦਰ ਦਰ ਮੰਗ ਕੇ ਖਾ ਲਓ, ਬੇਘਰ ਹੋ ਕੇ ਦਰਖਤਾਂ ਦੀ ਸਾਇਆ ਥੱਲੇ ਜਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਜੀਵਨ ਬਿਤਾ ਲਓ, ਪਰ ਗ੍ਰਸਤੀ ਨਾ ਹੋਵੇ। ਮੈਂ ਸ਼ੇਰ ਵਾਲੇ ਸਬਜੈਕਟ ਦਾ ਦੂਸਰਾ ਪਹਿਲੂ, ਦੂਸਰਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਗੁਰਮਤ ਨੇ ਇਸ ਨਫ਼ਰਤ ਦੇ ਪਾਤਰ ਵਿਵਾਹ ਨੂੰ ਆਨੰਦ ਕਾਰਜ ਵਿੱਚ ਕਿਵੇਂ ਬਦਲਿਆ। ਇਹ ਖਿਆਲ ਕਰਿਓ, ਉਹਦੇ ਕੁਛ ਕਾਰਨ ਸਨ। ਦੁਨੀਆਂ ਨੇ ਇਸ ਸੰਸਾਰ ਦੇ ਗ੍ਰਸਤ ਆਸ਼ਰਮ ਦੇ ਵਾਤਾਵਰਣ ਨੂੰ ਪਰੇਸ਼ਾਨੀਆਂ ਦਾ ਦੁੱਖਾਂ ਦਾ ਕਾਰਨ ਦੱਸਿਆ, ਬਲਕਿ ਬਾਣੀ ਅੰਦਰ ਵੀ ਗੁਰੂ ਨੇ ਜਦੋਂ ਇਸ ਪਹਿਲੂ ਦਾ ਜ਼ਿਕਰ ਕੀਤਾ ਨਾ, ਉੱਥੇ ਤਿੰਨ ਲਫ਼ਜ਼ ਵਰਤ ਦਿੱਤੇ,
ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ।
ਇਹ ਲਫ਼ਜ਼ ਵੀ ਬਾਣੀ ਦੇ, ਕਿਉਂਕਿ ਬਾਣੀ ਨੇ ਜੀਵਨ ਦਾ ਕੋਈ ਪਹਿਲੂ ਅੰਧੇਰੇ ਵਿੱਚ ਨਹੀਂ ਛੱਡਿਆ, ਹਰ ਪਹਿਲੂ ਨੂੰ ਰੋਸ਼ਨ ਕੀਤਾ। ਤੈਨੂੰ ਸਮਝ ਆ ਜਾਏ, ਤੈਨੂੰ ਜੇ ਮੈਂ ਦਾਰੂ ਦੱਸ ਕੇ ਆਰੋਗ ਕਰਕੇ ਤੇਰੀ ਪੀੜਾ ਹਾਰ ਕੇ ਤੈਨੂੰ ਖੁਸ਼ੀਆਂ ਦੇਣਾ ਚਾਹੁੰਦਾ, ਪਰ ਇੱਕ ਖਿਆਲ ਕਰੀ, ਮੈਂ ਤੈਨੂੰ ਰੋਗ ਤੋਂ ਵੀ ਪਹਿਲਾਂ ਆਗਾਹ ਕਰਨਾ ਚਾਹੁੰਦਾ, ਰੋਗ ਕੀ ਹੈ। ਗੁਰੂ ਨੇ ਆਖਿਆ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੀ ਜਾ। ਮੈਂ ਤੈਨੂੰ ਇਹ ਵੀ ਦੱਸ ਦੇਣਾ ਚਾਹੁੰਦਾ, ਤੂੰ ਰੋਗੀ ਕਿਵੇਂ ਹੋ ਗਿਆ। ਕਹਿਣ ਲੱਗੇ ਗ੍ਰਸਤ ਵਿੱਚ ਚਿੰਤਾ, ਉਦਾਸੀ ਤੇ ਅਹੰਕਾਰ ਤਿੰਨ ਚੀਜ਼ਾਂ ਕੰਮ ਕਰ ਰਹੀਆਂ ਸਨ। ਭੁੱਖ ਵੱਧ ਜਾਏ ਚਿੰਤਾ ਵੱਧ ਜਾਂਦੀ ਹੈ, ਲੋੜਾਂ ਭੁੱਖ ਵੱਧ ਜਾਏ ਚਿੰਤਾ ਬਣ ਜਾਂਦੀ ਹੈ, ਕੁਛ ਚਲਾ ਜਾਏ उदासी हो जाती है। जे कुछ प्राप्त हो जाए अहंकार हो जाता है। गुरु ने बाणी भी आख दिता, कह लगे हालत की सी मनुख दी, जब किछ पावे जब के छुपाए तब गर्व करत है, जब के छुपावे तब गर्व करत है, माया गई तब रोवन लगत है, जब के छुपावे तब गर्व करत है, माया गई तब रोवन लगत है। जा चिंता जा उदासी जा अहंकार, तीन चीजा कम कर रही है। हुण अहंकार जेड़ा है वो दया खत्म करता है, जुल्म दी प्रवृत्ति आउंदी है। अहंकार मन जेड़ा है वो किसी की गल नहीं सुनता, वो किसी की हालत नहीं देखता। उनका नतीजा यह निकलिया, एक पहलू यह गृहस्थ अंदर नफरत का पात्र बनता, एक कारण यह क्योंकि इनके निर्दयता आ गई, जुल्म आ गया, हंकार ने अपनी थान ले ली। पुरख प्रधान समाज में उन्हें अपने जीवन साथी नू गुलाम कर लिया, गुलाम कर लिया, लोड़ा वध गई है। एक लोड़ा कारण चिंता, ते जो हथों कुछ चला जाए उदासी, एक अहंकार विच जुल्म दी प्रवृत्ति। अपने जीवन साथी जेड़ी जीवन साथी धर्म दे राह विच एक बड़ी परिवर्तनशील जरूरत सी। हम गुरमत दे मैं एक पहलू देखना तो हैरान होना, भाई साहब ने अपनी रचना तो एक लफज वरत दिते, असी रोज पढ़ने हैं, एक सिख दो साध सन पंजी परमेश्वर पढ़ने, एक अल्लाह सिख सिख है, दो मिल जान ता साध संगत बन जाती। ते साध संगत सिख दे जीवन लई, धर्मी मनुख दे जीवन लई एनी जरूरत दी चीज है, जिंदे संबंध विच आख दिता अवर काज तेरे किते नाकाम, मिल साध संगत भज केवल नाम। ते साध संगत बनदी है दो नाल, एक ख्याल करियो भला जे किसी ऐसे देश विच, एक ऐसे शहर विच जिथे अज भी देखा जा सकता है अनेक परिवार ऐसे टिकाने ते, ऐसे शहर ते, ऐसे वतन विच रह रहे हैं जिथे गुरुद्वारे कोई नहीं, बहुते परिवार सिखां दे कोई नहीं, उन्हां नूं इस तरह की साध संगत मिलती कोई नहीं। ते साध संगत जरूरी विषय, अवर काज तेरे किते ना काम, जीवन का साध संगत एक जरूरी विषय है। उन्हां नूं एहो जी साध संगत मिल नहीं सकती तां कि वह एक जरूरी विषय तो वांझे रह जाण। सिखा तैनूं मैं गृहस्थी कर देना चाहना, जदों तुसीं दोनों जी बैठ के भी रहरास कर लो ना, समझो साध संगत विच बैठे हैं, दो जो हो गए। इस साध संगत को ढूंढने वास्ते तैनू किसी गुरुद्वारे जाने की लोड़ नहीं पैनी, हो सकता गुरुद्वारा उस शहर में ना हो, तेरी एक कमी पूरी होएगी, ते वो कमी पूरी होएगी गृहस्थी होने नाल। घर के अंदर ही धर्म कमाने का एक साधन बन गया, घर के अंदर ही एक साध संगत पैदा हो गई, जिहड़ी घटो घट होर अजे संतान होवे ना होवे, दो जी तां गृहस्थी होने तो बाद हो गई ना। साध संगत का रूप धारण कर लेंगे, पर इस एकत्रता इस गिस्त आश्रम इस स्त्री पति के मेल न इस दंपति के सुमेल ਕਦੇ ਕੀ ਹੋਇਆ, ਇੱਕ ਅਹੰਕਾਰ ਤੇ ਉਦਾਸੀ ਤੇ ਚਿੰਤਾ ਦਾ ਵਿਸ਼ਾ ਬਣਾ ਲਿਆ ਤੇ ਇੱਕ ਨੇ ਦੂਸਰੇ ਨੂੰ ਗੁਲਾਮ ਕਰਨ ਦੀ ਪ੍ਰਵਿਰਤੀ ਬਣਾ ਲਈ। ਸਭ ਤੋਂ ਜ਼ਿਆਦਾ ਇੱਕ ਖਿਆਲ ਕਰਿਓ, ਜੇ ਭਲਾ ਗ੍ਰਸਤ ਮਾੜਾ ਹੈ, ਸੋਚਿਓ ਗ੍ਰਸਤ ਹੈ ਤਾਂ ਦੋਵਾਂ ਦੇ ਸੁਮੇਲ ਤੋਂ ਹੀ ਪੈਦਾ ਹੁੰਦਾ ਹੈ, ਤੇ ਜੇ ਗ੍ਰਸਤ ਮਾੜਾ ਹੈ ਤਾਂ ਇਹਦਾ ਮਤਲਬ ਦੋਨੋਂ ਹੀ ਉਸ ਮਾੜੇਪਣ ਦੇ ਹਿੱਸੇਦਾਰ ਨੇ, ਦੋਨਾਂ ਦਾ ਮਿਲਾਪ ਵੀ ਮਾੜਾ ਹੈ, ਦੋਨੋਂ ਹੀ ਉਹਦੇ ਵਿੱਚ ਭਾਗੀਦਾਰ ਨੇ। ਪਰ ਕੀ ਕਾਰਨ ਹੈ? ਗ੍ਰਸਤ ਤੋਂ ਨਫ਼ਰਤ ਕਰਨ ਵਾਲਿਆਂ ਨੇ, ਗ੍ਰਸਤ ਤੋਂ ਪਰਹੇਜ਼ ਕਰਨ ਵਾਲਿਆਂ ਨੇ ਕੇਵਲ ਔਰਤ ਨੂੰ ਹੀ ਕੁਲਾਇਆ, ਪੁਰਸ਼ ਪ੍ਰਧਾਨ ਸਮਾਜ ਹੈ। ਜਿੰਨੇ ਉਲਾਂਭੇ ਦਿੱਤੇ ਨੇ ਉਹਨੇ ਔਰਤ ਨੂੰ ਹੀ ਦਿੱਤੇ ਨੇ, ਜਿੰਨੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਕੇਵਲ ਔਰਤ ਨੇ ਕੀਤਾ। ਇੱਕ ਅਨਿਆਇ ਨਹੀਂ, ਦੋਨੋਂ ਹੀ ਜ਼ਿੰਮੇਵਾਰ ਹੋਣ, ਜੇ ਮਾੜਾਪਣ ਹੈ ਤਾਂ ਦੋਵਾਂ ਦੇ ਮਿਲਾਪ ਵਿੱਚੋਂ ਹੈ। ਪਰ ਜਿੰਨੇ ਉਲਾਂਭੇ, ਜਿੰਨੇ ਸ਼ਿਕਵੇ ਸਾਰੇ ਔਰਤ ਤੇ। ਦੁਨੀਆਂ ਦੇ ਚੰਗੇ ਚੰਗੇ ਵਿਦਵਾਨਾਂ ਜਾਂ ਧਰਮੀਆਂ ਪੁਰਸ਼ਾਂ ਨੇ ਵੀ ਆਪਣੀ ਕਲਮ ਜਦੋਂ ਉਠਾਈ, ਕਿਸੇ ਨੇ ਔਰਤ ਨੂੰ ਨਿਰਾ ਧੋਖਾ ਆਖ ਦਿੱਤਾ, ਅਰਸਤੂ ਵਰਗਿਆਂ ਨੇ, ਕਿਸੇ ਨੇ ਨਿਰਾ ਝੂਠ ਦੀ ਮੂਰਤ ਆਖ ਦਿੱਤਾ ਔਰਤ ਨੂੰ, ਤੁਲਸੀਦਾਸ ਵਰਗਿਆਂ ਨੇ ਇਹਨੂੰ ਬਕਾਇਦਾ ਪਸ਼ੂ ਦੇ ਤੁਲ ਖੜਾ ਕਰ ਦਿੱਤਾ ਤੇ ਆਖ ਦਿੱਤਾ ਢੋਰ ਗਵਾਰ। ਆਪਣੀ ਦੱਸਣਾ ਤੋਂ ਤੁਲਸੀਦਾਸ, ਸਵਾਮੀ ਤੁਲਸੀਦਾਸ ਆਖਦਾ ਢੋਰ ਗਵਾਰ ਸ਼ੂਦਰ ਪਸ਼ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ। ਪਸ਼ੂ ਦੀ ਤੁਲਨਾ ਦੇਖਦੀ। ਇੱਕ ਖਿਆਲ ਕਰਿਓ, ਮੈਂ ਇੱਥੇ ਇੱਕ ਗੱਲ ਆਖ ਦਿਆਂ, ਜੇ ਤੁਸੀਂ ਤ੍ਰਿਆ ਚਿੱਤਰ ਵਰਗੀ ਰਚਨਾ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਮੰਨ ਲੈਂਦੇ ਹੋ, ਤੇ ਇੱਕ ਖਿਆਲ ਕਰਿਓ, ਆਨੰਦ ਕਾਰਜ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਆਨੰਦ ਕਾਰਜ ਦੀ ਮਹਾਨਤਾ ਇੱਥੇ ਖਤਮ ਹੋ ਜਾਂਦੀ ਹੈ ਕਿ ਜੋ ਸ਼ਿਕਵੇ, ਜੋ ਉਲਾਂਭੇ ਦੂਜੇ ਧਰਮਾਂ ਦੇ ਆਗੂਆਂ ਨੇ ਇਸਤਰੀ ਪ੍ਰਤੀ ਦਿੱਤੇ ਨੇ, ਉਦੋਂ ਜ਼ਿਆਦਾ ਇਸ ਤ੍ਰਿਆ ਚਿੱਤਰ ਵਿੱਚ ਕਿਤੇ ਜ਼ਿਆਦਾ ਨੇ। ਤੇ ਇਹ ਸਾਬਤ ਕੀਤਾ ਗਿਆ ਕਿ ਔਰਤ ਸੋਨੇ ਦੀ ਬਣ ਕੇ ਵੀ ਆ ਜਾਏ, ਗੰਗਾ ਜਲੀ ਵਰਗੀ ਪਵਿੱਤਰ ਵੀ ਹੋਵੇ, ਤਦ ਵੀ ਔਰਤ ਤੇ ਵਿਸ਼ਵਾਸ ਨਾ ਕਰੇ। ਭਲਾ ਸਿੱਖੀ ਨੂੰ ਗ੍ਰਸਤੀ ਬਣਾਉਣ ਵਾਲੇ ਤੇ ਆਨੰਦ ਕਾਰਜ ਦਾ ਰੂਪ ਦੇਣ ਵਾਲੇ, ਗ੍ਰਸਤ ਵਿੱਚ ਆਨੰਦ ਦਾ ਘਰ ਬਣਾਉਣ ਵਾਲੇ ਗੁਰੂ ਐਸੀ ਗੱਲ ਕਹਿ ਸਕਦੇ ਨੇ? ਅੱਜ ਵੀ ਅਸੀਂ ਇੱਥੇ ਖਲੋਤੇ, ਅੱਜ ਅਸੀਂ ਐਸੇ ਮੋੜ ਤੇ, ਤ੍ਰਿਆ ਚਿੱਤਰ ਵਰਗੀ ਰਚਨਾ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਮੰਨ ਲੈਂਦੇ ਹਾਂ, ਤਾਂ ਆਨੰਦ ਕਾਰਜ ਦੇ ਬਖਸ਼ਿਸ਼ ਦਾ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ। ਗੁਲਾਮੀ ਦਾ ਚਿੰਨ੍ਹ ਸੀ, ਪਸ਼ੂ ਬਣਾ ਦਿੱਤਾ। ਬਲਕਿ ਮੈਂ ਇੱਕ ਹੋਰ ਵੀ ਅਰਜ਼ ਕਰਾਂ, ਆ ਜਿਹੜੀ ਨੱਕ ਵਿੱਚ ਨੱਥ ਤੇ ਕੰਨ ਤੇ ਨੱਕ ਵਿੰਨਣ ਦੀ ਪੰਥ ਨੇ ਆਪ ਵੱਲੋਂ ਪ੍ਰੇਰਨਾ ਦੇ ਕੇ ਆਖਿਆ ਸੀ ਨਾ, ਨੱਕ ਕੰਨ ਨਹੀਂ ਵਿੰਨਣਾ, ਬੇਟੀਆਂ ਦਾ ਬੱਚੀਆਂ ਦਾ ਨੱਕ ਕੰਨ ਨਾ ਵਿੰਨਾਓ, ਉਹਦਾ ਕਾਰਨ ਵੀ ਇਹੋ ਸੀ, ਕਿਉਂਕਿ ਨੱਕ ਵਿੰਨਣਾ ਤੇ ਕੰਨ ਵਿੰਨਣਾ ਪਸ਼ੂ ਦੇ ਤੁਲ ਸਮਾਨ ਇੱਕ ਪ੍ਰਤੀਕ ਨਿਸ਼ਚਾ ਬਣ ਜਾਂਦਾ ਹੈ। ਪਸ਼ੂਆਂ ਨੂੰ ਬੰਨਣ ਲਈ ਅੱਜ ਵੀ ਤੁਸੀਂ ਬੈਲਾਂ ਨੂੰ, ਹੋਰ ਐਸੇ ਪਸ਼ੂਆਂ ਨੂੰ ਕਦੀ ਵੇਖੋ ਕਿਸੇ ਜ਼ਿਮੀਂਦਾਰ ਦੇ ਘਰ, ਉਹਦੇ ਨੱਕ ਵਿੱਚ ਨੱਥ ਪਾਈ ਹੁੰਦੀ ਹੈ, ਕੰਨਾਂ ਵਿੱਚ ਕਈਆਂ ਦੇ ਰੱਸੀਆਂ ਪਾਈਆਂ ਹੁੰਦੀਆਂ ਨੇ, ਕਿਉਂਕਿ ਇਹ ਦੋ ਅੰਗ ਐਸੇ ਨੇ ਜਿਹੜੇ ਪੀੜਾ ਬਹੁਤੀ ਨਹੀਂ ਸਹਾਰ ਸਕਦੇ, ਇਹਦੇ ਨਾਲ ਆਸਾਨੀ ਨਾਲ ਉਸ ਪਸ਼ੂ ਨੂੰ ਕੰਟਰੋਲ ਕੀਤਾ ਜਾ ਸਕਦਾ। ਤੇ ਨੱਕ ਤੇ ਕੰਨ ਵਿੰਨਾ ਗੁਰਮਤਿ ਦੀ ਦੁਨੀਆਂ ਵਿੱਚ ਇਸੇ ਲਈ ਰੋਕਿਆ ਗਿਆ ਕਿਉਂਕਿ ਗੁਰੂ ਇਹ ਨਹੀਂ ਸੀ ਬਰਦਾਸ਼ਤ ਕਰ ਸਕਦਾ ਕਿ ਔਰਤ ਜ਼ਾਤ ਦਾ ਬੀਬੀਆਂ ਦਾ ਇੰਨਾ ਅਪਮਾਨ ਹੋਵੇ ਕਿ ਉਹਨਾਂ ਨੂੰ ਪਸ਼ੂਆਂ ਦੇ ਬਰਾਬਰ ਸਮਝਿਆ ਜਾਵੇ। ਇਸ ਲਈ ਅੰਮ੍ਰਿਤ ਦੀ ਜਦੋਂ ਮਰਿਆਦਾ ਬਣੀ ਉਸ ਅੰਮ੍ਰਿਤ ਦੀ ਮਰਿਆਦਾ ਵਿੱਚ ਵੀ ਇਹ ਲਿਖਿਆ ਗਿਆ ਜਦੋਂ ਬੀਬੀ ਅੰਮ੍ਰਿਤ ਛਕਣ ਆਵੇ ਉਸ ਵਕਤ ਉਹਦੇ ਨੱਕ ਕੰਨ ਛੇਦਕ ਗਹਿਣੇ ਨਾ ਪਾਏ ਹੋਣ। ਸਿੱਖ ਰਹਿਤ ਮਰਿਆਦਾ ਦੇ ਅੰਦਰ ਵੀ ਇਹ ਗੱਲ ਲਿਖੀ ਹੋਈ ਕਿਉਂਕਿ ਗੁਰੂ ਇਸਤਰੀ ਜ਼ਾਤ ਨੂੰ ਮਾਣ ਸਨਮਾਨ ਦੇ ਰਿਹਾ। ਦੁਨੀਆਂ ਅੰਦਰ ਗ੍ਰਸਤ ਵਿੱਚ ਮਾਣ ਸਨਮਾਨ ਔਰਤ ਦਾ ਖਤਮ ਹੋਣ ਕਰਕੇ ਹੀ ਇੱਕ ਗੁਲਾਮ ਇੱਕ ਖਿਆਲ ਕਰਿਓ ਗੁਲਾਮੀ ਅੰਦਰ ਕਦੀ ਵਫਾਦਾਰੀ ਨਹੀਂ ਹੁੰਦੀ, ਹਾਂ ਮਜਬੂਰੀ ਹੁੰਦੀ ਹੈ। ਔਰਤ ਨੂੰ ਸ਼ਿਕਵੇ ਦੇ ਮਾੜਾ ਆਖ ਆਖ ਉਹਦੀ ਜ਼ਮੀਰ ਨੂੰ ਇੰਨਾ ਗੁਲਾਮ ਕਰ ਲਿਆ ਗਿਆ ਕਿ ਉਹਨੇ ਉਹ ਗੁਲਾਮੀ ਪ੍ਰਵਾਨ ਕਰ ਲਈ। ਨਤੀਜਾ ਇਹ ਹੋਇਆ ਕਿ ਮਾਂ ਬਾਪ ਵੀ ਆਪਣੀਆਂ ਬੱਚੀਆਂ ਦੀ ਗੁਲਾਮੀ ਨੂੰ ਮੰਨ ਚੁੱਕੇ ਸਨ, ਇਸ ਲਈ ਗੁਲਾਮੀ ਦਾ ਜੀਵਨ ਜਿਉਣ ਲਈ ਉਸ ਸਮੇਂ ਅੰਦਰ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਸੀ। ਆਹ ਰਿਵਾਜ਼ ਕਿਉਂ ਪਏ? ਬਜ਼ੁਰਗ ਆਖਦੇ ਸੁਣੇ ਬੱਚੀਆਂ ਨੂੰ ਚੰਗੀ ਖੁਰਾਕ ਨਹੀਂ ਦੇਈਦੀ। ਬਜ਼ੁਰਗਾਂ ਕੋਲੋਂ ਪੁੱਛੇ, ਪੁੱਤਰਾਂ ਨੂੰ ਵਾਜਾਂ ਵੀ ਖਵਾਉਂਦੇ ਸਨ ਤੇ ਉਹਦੇ ਪੀਪੇ ਰੱਖ ਦਿੰਦੇ ਸਨ ਤੂੰ ਇਹ ਸਰਦੀਆਂ ਵਿੱਚ ਖਤਮ ਕਰਨੇ ਨੇ। ਧੀਆਂ ਨੂੰ ਖੁਰਾਕ ਨਹੀਂ ਛੱਡ ਦਿੰਦੇ, ਧੀਆਂ ਨੂੰ ਚੰਗੀ ਖੁਰਾਕ ਨਾ ਦਿਓ ਕਿਉਂਕਿ ਮਨੁੱਖ ਨੇ ਬਲਵਾਨ ਹੋਣਾ ਤੇ ਜਾਂ ਤਣ ਕਰਕੇ ਜਾਂ ਬੁੱਧੀ ਕਰਕੇ। ਇਹਨੂੰ ਚੰਗੀ ਖੁਰਾਕ ਵੀ ਨਾ ਦਿਓ ਤੇ ਧੀਆਂ ਨੂੰ ਸਕੂਲ ਵਿੱਦਿਆ ਤੋਂ ਵੀ ਬਿਲਕੁਲ ਮਨਾਈ, ਕਿਸੇ ਸਕੂਲ ਬੱਚੀਆਂ ਨਹੀਂ ਸਨ ਪੜ੍ਹਦੀਆਂ ਉਹ ਸਮਾਂ ਸੀ, ਤਾਂ ਕਿ ਬੁੱਧੀ ਕਰਕੇ ਵੀ ਕਮਜ਼ੋਰ ਰਹਿ ਜਾ ਤੇ ਤਣ ਕਰਕੇ ਵੀ ਕਮਜ਼ੋਰ ਰਹਿ ਜਾ, ਤਣ ਕਰਕੇ ਬੁੱਧੀ ਕਰਕੇ ਕਮਜ਼ੋਰ ਹੋਵੇਗਾ ਉਹ ਗੁਲਾਮੀ ਕਬੂਲ ਲਏਗਾ, ਆਸਾਨੀ ਨਾਲ ਗੁਲਾਮੀ ਕਬੂਲੇਗਾ ਤੇ ਸਾਰੀ ਜ਼ਿੰਦਗੀ ਗੁਲਾਮੀ ਦਾ ਜੀਵਨ ਬਤੀਤ ਕਰ। ਇਹ ਮਾਂ ਬਾਪ ਦੇ ਘਰੋਂ ਤਿਆਰ ਕੀਤਾ ਜਾਂਦਾ ਸੀ ਬੱਚੀ ਨੂੰ, ਜੇ ਕਿਸੇ ਕਿਸਮ ਦਾ ਕੋਈ ਸ਼ੌਕ ਹੋਣਾ ਤੇ ਉਹਨੂੰ ਪਹਿਲਾਂ ਆਖਣਾ ਬੇਟਾ ਤੂੰ ਸਹੁਰੇ ਘਰ ਜਾਣਾ ਹੈ। ਇੱਕ ਬੜਾ ਐਸਾ ਇੱਕ ਡਰ ਦਿੱਤਾ ਗਿਆ, ਇੱਕ ਭੈ ਦਿੱਤਾ ਗਿਆ, ਤੂੰ ਗੁਲਾਮੀ ਦਾ ਜੀਵਨ ਜਿਉਣਾ ਹੈ ਉਹਦੇ ਲਈ ਮਨ ਪਹਿਲੇ ਬਣਾ ਲੈ, ਆਪਣੇ ਆਪ ਨੂੰ ਪ੍ਰਪੇਅਰ ਕਰ ਲੈ। ਪਰ ਇੱਕ ਖਿਆਲ ਕਰਿਓ, ਗੁਰੂ ਨੇ ਬਸ ਐਸਾ ਖੂਬਸੂਰਤ ਖਿਆਲ ਦੇ ਦਿੱਤਾ, ਮੈਂ ਹੈਰਾਨ ਹੁੰਦਾ। ਇੱਕ ਪਾਸੇ ਇੱਕ ਗੱਲ ਆਖੀ, ਕਹਿਣ ਲੱਗੇ
ਕੂੜ ਮੀਆਂ ਕੂੜ ਬੀਬੀ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾ, ਕੂੜ ਕੂੜੇ ਨਿਹੋ ਲੱਗਾ।
ਹੁਣ ਸੋਚਣੇ ਕਹਿਣ ਲੱਗੇ ਜਦੋਂ ਮੈਂ ਤਣ ਕਰਕੇ ਵੇਖਣਾ ਜਿਨ੍ਹਾਂ ਦੇ ਸੰਬੰਧ ਤਣ ਕਰਕੇ ਜੁੜਦੇ ਨੇ, ਜਿਹੜੇ ਵਿਵਾਹ ਨੂੰ ਕੇਵਲ ਤਣ ਦਾ ਸੰਬੰਧ ਆਖਦੇ ਨੇ ਉਹ ਨਿਹੋ ਕੂੜੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਪੜ੍ਹੋ ਨਾ, ਉਹਦੇ ਵਿੱਚ ਇੱਕ ਹੋਰ ਭੇਦ ਖੁੱਲੇਗਾ। ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ
ਸਾਧੋ ਸਾਧੋ ਇਹ ਤਨ ਮਿੱਥਿਆ ਜਾਣੋ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨਿਹੋ ਲੱਗਾ ਇਹ ਤਨ ਮਿੱਥਿਆ ਜਾਣੋ।
ਸੰਸਾਰ ਅੰਦਰ ਵਿਆਹ ਇੱਕ ਤਨ ਦਾ ਸੌਦਾ ਬਣ ਕੇ ਰਹਿ ਗਿਆ ਤੇ ਤਨ ਦੀ ਸੁੰਦਰਤਾ ਤਨ ਦੀ ਜਵਾਨੀ ਤਨ ਦੀ ਖੂਬਸੂਰਤੀ ਹਮੇਸ਼ਾ ਰਹਿੰਦੀ ਨਹੀਂ, ਕੁਝ ਸਮਾਂ ਬੀਤਣ ਨਾਲ ਰਿਸ਼ਤਿਆਂ ਵਿੱਚ ਤਰੇੜਾਂ ਪੈਣ ਲੱਗ ਪਈਆਂ, ਝੂਠੇ ਸਾਬਤ ਹੋਏ। ਗੁਰੂ ਕਹਿਣ ਲੱਗੇ ਤਨ ਸੀ ਕੂੜ ਤੇ ਕੂੜ ਦਾ ਕੂੜ ਨਾਲ ਨਿਉ ਲੱਗ ਗਿਆ, ਪਤੀ ਦਾ ਤਨ ਵੀ ਕੂੜ ਹੈ, ਇਸਤਰੀ ਦਾ ਤਨ ਵੀ ਕੂੜ ਹੈ ਤੇ ਤਨ ਦੇ ਸੰਬੰਧ ਤਨ ਦਾ ਵਿਆਹ ਤਨ ਦੇ ਰਿਸ਼ਤੇ ਹੋ ਗਏ, ਇਸ ਲਈ ਮਨ ਨੂੰ ਕੂੜ ਦਾ ਕੂੜ ਨਾਲ ਨਿਉ ਲੱਗ ਗਿਆ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਅਗਲੀ ਗੱਲ ਇੱਕ ਹੋਰ ਰੱਖ ਦਿੱਤੀ, ਕਹਿਣ ਲੱਗੇ
ਸਾਧੋ ਇਹ ਤਨ ਮਿੱਥਿਆ ਜਾਣੋ,
ਜਾਂ ਭੀਤਰ ਲਓ ਆ ਗੱਲ ਸੀ ਗੁਰਮਤਿ ਦੀ ਅਗਲੀ ਜਾਂ ਭੀਤਰ ਜੋ ਰਾਮ ਬਸਤ ਹੈ ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ ਕਹਿਣ ਲੱਗੇ ਤਨ ਤੇ ਹੈ ਮਿਥਿਆ ਤਨ ਤੇ ਹੈ ਕੂੜ ਤਨ ਦਾ ਤਨ ਨਾਲ ਜਦੋਂ ਰਿਸ਼ਤਾ ਹੋਵੇਗਾ ਉਹ ਕੂੜ ਹੋਏਗਾ ਉਹ ਨਹੀਂ ਨਿਭੇਗਾ ਉਹਦੇ ਵਿੱਚ ਦੁਖਾਂਤ ਪੈਦਾ ਹੋਣਗੇ ਉਹਦੇ ਵਿੱਚ ਬੇਵਫਾਈਆਂ ਪੈਦਾ ਹੋਣਗੀਆਂ ਉਹਦੇ ਵਿੱਚ ਅਹੰਕਾਰ ਤੇ ਜ਼ੁਲਮ ਹੋਵੇਗਾ ਦੂਜੇ ਨੂੰ ਗੁਲਾਮ ਰੱਖਣ ਦੀ ਪ੍ਰਵਿਰਤੀ ਹੋਵੇਗੀ ਕਹਿਣ ਲੱਗੇ ਇਹਦੇ ਝੂਠੇ ਕੂੜੇ ਤਨ ਦੇ ਅੰਦਰ ਇੱਕ ਰਾਮ ਵੀ ਵਸਦਾ ਲਓ ਆਹ ਇੱਕ ਸੱਚ ਦਾ ਰਿਸ਼ਤਾ ਜਿਹੜਾ ਗੁਰੂ ਸਿਖਾਉਂਦਾ ਹੈ ਗੁਰੂ ਕਹਿੰਦਾ ਇਹਦੇ ਅੰਦਰ ਇੱਕ ਰਾਮ ਵਸਦਾ ਤੇ ਉਹ ਸੱਚ ਹੈ ਭਲਿਆ ਉਹਨੂੰ ਪਛਾਣ ਤਨ ਨਾਲ ਰਿਸ਼ਤਾ ਨਹੀਂ ਉਹ ਅੰਦਰਲਾ ਜਿਹੜਾ ਰਾਮ ਵਸਦਾ ਨਾ ਉਹ ਹੁਣ ਪਤੀ ਵਿੱਚ ਵੀ ਵਸਦਾ ਇਸਤਰੀ ਵਿੱਚ ਵੀ ਵਸਦਾ ਇੱਥੇ ਰੁਕਣਾ ਉਹ ਪਤੀ ਵਿੱਚ ਵੀ ਵਸਦਾ ਇਸਤਰੀ ਵਿੱਚ ਵੀ ਵਸਦਾ ਹੁਣ ਜੇ ਪਤੀ ਇਸਤਰੀ ਵਿੱਚ ਰਾਮ ਵੇਖੇ ਪਛਾਣ ਲਏ ਤੇ ਇਸਤਰੀ ਪਤੀ ਵਿੱਚ ਰਾਮ ਵੇਖੇ ਤੇ ਪਛਾਣ ਲਏ ਬਸ ਵਫਾਦਾਰੀ ਸ਼ੁਰੂ ਹੋ ਗਈ ਮਾਨ ਸਨਮਾਨ ਸ਼ੁਰੂ ਹੋ ਗਿਆ ਹੁਣ ਜਦੋਂ ਇਸਤਰੀ ਦਾ ਅਪਮਾਨ ਕਰਦਾ ਸਮਝੋ ਰਾਮ ਦਾ ਅਪਮਾਨ ਕਰ ਰਿਹਾ ਤੇ ਜੋ ਇਸਤਰੀ ਪਤੀ ਦੀ ਬੇਵਫਾਈ ਕਰਦੀ ਸਮਝੋ ਰਾਮ ਦੀ ਬੇਵਫਾਈ ਕਰ ਰਹੀ ਨਾ ਉਹਦੇ ਸਾਹਮਣੇ ਉਹ ਝੂਠ ਬੋਲ ਸਕਦਾ ਨਾ ਉਹਦੇ ਸਾਹਮਣੇ ਉਹ ਝੂਠ ਬੋਲ ਸਕਦਾ ਰਿਸ਼ਤਾ ਦੀ ਪਵਿੱਤਰਤਾ ਸ਼ੁਰੂ ਹੋ ਗਈ ਤੇ ਕਹਿਣ ਲੱਗੇ ਜਿੰਨੀ ਦੇਰ ਤਨ ਦੇ ਰਿਸ਼ਤੇ ਤੇ ਖਲੋਤਾ ਹੈ ਨਾ ਜਿੰਨੀ ਦੇਰ ਕਣ ਕਾਇਆ ਨਾਲ ਤਨ ਨਾਲ ਵਿਆਹ ਕਰਾਉਣਾ ਇੱਕ ਖਿਆਲ ਕਰੀ ਤਨ ਹਮੇਸ਼ਾ ਦਾ ਸੁੱਖ ਤਨ ਦਾ ਮਿਲਾਪ ਕਦੀ ਸੁੱਖ ਹੁੰਦਾ ਹੀ ਨਹੀਂ ਤੇ ਛਿਣ ਪੰਗਰ ਹੈ ਇਹ ਤਾਂ ਅਲਪ ਸੁੱਖ ਹੈ ਗੁਰੂ ਨੇ ਬਾਣੀ ਵਿੱਚ ਆਖਿਆ ਬਿਨ ਸਜਾਏ ਜੋ ਨਿਮਖ ਮੈਂ ਨਿਮਖ ਕਾਮ ਸਵਾਦ ਕਾਰਨ ਕੋਟ ਜਨਮ ਦੁੱਖ ਪਾਵੇ ਕਹਿਣ ਲੱਗੇ ਬਿਨ ਸਜਾਏ ਜੋ ਨਿਮਖ ਮੈਂ ਉਹ ਕੀ ਐਸੇ ਅਲਪ ਸੁੱਖ ਬਣੇ ਕੂੜੇ ਖਿਆਲ ਕਰਿਓ ਅਜੋਕੇ ਸਮਾਜ ਦੀ ਨੌਜਵਾਨ ਪੀੜ੍ਹੀ ਦੇ ਦਿਮਾਗ ਵਿੱਚ ਗੁਰਮਤਿ ਦੀ ਇਹ ਗੱਲ ਪਾਉਣ ਦੀ ਲੋੜ ਹੈ ਅੱਜ ਸਾਡੇ ਸਮਾਜ ਵਿੱਚ ਵੀ ਰਿਸ਼ਤੇ ਅਸਫਲ ਕਿਉਂ ਹੋ ਰਹੇ ਨੇ ਇਹ ਦੁਖਾਂਤ ਸਾਡੇ ਵਿੱਚ ਵੀ ਵਾਪਰ ਰਿਹਾ ਮੈਂ ਇੱਕ ਵਾਰ ਕੀਤੀ ਸੀ ਕਿੱਡੀ ਅਜੀਬ ਘਟਨਾ ਹੈ ਡਾਇਵੋਰਸ ਗੁਰਮਤਿ ਵਿੱਚ ਕੋਈ ਨਹੀਂ ਗੁਰਮਤਿ ਵਿੱਚ ਕੇਵਲ ਮਿਲਾਪ ਹੈ ਕੇਵਲ ਆਨੰਦ ਕਾਰਜ ਹੈ ਡਾਇਵੋਰਸ ਲਈ ਕੋਈ ਥਾਂ ਨਹੀਂ ਪਰ ਸਾਡੇ ਵਿੱਚ ਵੀ ਆ ਗਏ ਅਨੇਕਾਂ ਪਰਿਵਾਰਾਂ ਵਿੱਚ ਬਲਕਿ ਮੈਂ ਇੱਕ ਵਾਰ ਕੀਤੀ ਸੀ ਕਿੱਡੀ ਅਜੀਬ ਗੱਲ ਹੈ ਜਿਹੜੇ ਲੋਕ ਕੋਰਟ ਰਾਹੀਂ ਮੈਰਿਜ ਕਰਦੇ ਨੇ ਉਹਨਾਂ ਨੇ ਡਾਇਵੋਰਸ ਵੀ ਲੈਣਾ ਹੋਵੇ ਕੋਰਟ ਵਿੱਚ ਜਾਣਾ ਪੈਂਦਾ ਪਰ ਭਲਿਆ ਤੇਰਾ ਆਨੰਦ ਕਾਰਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਇਆ ਇੱਥੇ ਕਿਹੜਾ ਸ਼ਬਦ ਕੱਢੇਗਾ ਮੁੜ ਕੇ ਜਦੋਂ ਡਾਇਵੋਰਸ ਲੈਣਾ ਹੋਵੇ ਇੱਥੇ ਹੀ ਆਉਣਾ ਪੈਣਾ ਕੋਰਟ ਵਿੱਚੋਂ ਵਿਆਹ ਕਰਨ ਵਾਲੇ ਕੋਰਟ ਵਿੱਚ ਜਾ ਕੇ ਡਾਇਵੋਰਸ ਲੈ ਲੈਣ ਇੱਕ ਭਲਿਓ ਇੱਕ ਖਿਆਲ ਕਰਿਓ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਾਉਣਾ ਹੁੰਦਾ ਡਾਇਵੋਰਸ ਨਹੀਂ ਇਹ ਮਿਲਾਪ ਦੀ ਦੁਨੀਆ ਸਭ ਕੁਛ ਉਹ ਮਾੜਾਪਣ ਉਹ ਕਮਜ਼ੋਰੀਆਂ ਸਾਡੇ ਪਰਿਵਾਰਾਂ ਵਿੱਚ ਵੀ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਅਸੀਂ ਗੁਰਮਤੀ ਲਾਗੇ ਨਹੀਂ ਹੋ ਰਿਹਾ ਉਹ ਸਾਰੇ ਦੁੱਖਾਂ ਤੋਂ ਵਾਪਰ ਰਹੇ ਦੇ ਕਾਰਨ ਇਹੋ ਨੇ ਇਹ ਖਿਆਲ ਕਰਿਓ ਗੁਰੂ ਨੇ ਬਾਣੀ ਵਿੱਚ ਇਸੇ ਲਈ ਆਖਿਆ ਕਹਿਣ ਲੱਗੇ ਤਨ ਦਾ ਲਗਾਓ ਤਨ ਦਾ ਰਿਸ਼ਤਾ ਝੂਠਾ ਹੈ ਅਲਪ ਸੁੱਖ ਹੈ ਤੇ ਜਦੋਂ ਇਹਦੇ ਅੰਦਰ ਬੈਠਾ ਹੋਇਆ ਰੱਬ ਪਛਾਣ ਲਏ ਤੇ ਪਤੀ ਇਸਤਰੀ ਦੇ ਮਿਲਾਪ ਵਿੱਚ ਇੱਕ ਖਿਆਲ ਆ ਜਾਏ ਮਨ ਅੰਦਰ ਖਿਆਲ ਵੀ ਇਹਦੇ ਵਿੱਚ ਵੀ ਰੱਬ ਵਸਦਾ ਕਦੀ ਜ਼ੁਲਮ ਨਹੀਂ ਹੋਏਗਾ ਜਦੋਂ ਮਨ ਵਿੱਚ ਖਿਆਲ ਆ ਜਾਏ ਇਹਦੇ ਵਿੱਚ ਵੀ ਮੇਰਾ ਰੱਬ ਵਸਦਾ ਉਦੋਂ ਕਦੀ ਜ਼ੁਲਮ ਨਹੀਂ ਹੋਏਗਾ ਉਹਦੇ ਨਾਲ ਬੇਇਨਸਾਫੀ ਨਹੀਂ ਹੋਏਗੀ ਉਹਦੇ ਨਾਲ ਅਨਿਆਏ ਨਹੀਂ ਹੋਏਗਾ ਇੱਥੇ ਬਸ ਨਹੀਂ ਉਹਦੇ ਸਾਹਮਣੇ ਝੂਠ ਨਹੀਂ ਬੋਲਿਆ ਜਾ ਸਕੇਗਾ ਇੱਕ ਦੂਜੇ ਨਾਲ ਨਿਉ ਲੱਗਣਗੇ ਤੇ ਅਸਲ ਗੁਰੂ ਨੇ ਇਸੇ ਲਈ ਬਾਣੀ ਅੰਦਰ ਹੀ ਗੱਲ ਆਖ ਦਿੱਤੀ ਕਹਿਣ ਲੱਗੇ
ਧਨ ਪਿਰ ਇਹ ਨਾ ਆਖੀਏ ਧਨ ਪਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ
ਕਿੰਨੀ ਸਪਸ਼ਟ ਹੋ ਗਿਆ ਜਦੋਂ ਮੂਰਤੀ ਦਾ ਲਫ਼ਜ਼ ਵਰਤਿਆ ਨੇ ਉਹਦੇ ਦੋ ਅੱਖੇ ਨੇ ਜੋ ਕਿ ਮੂਰਤੀ ਤਣਦੀ ਹੁੰਦੀ ਹੈ
ਉਦੋਂ ਇੱਕ ਨਹੀਂ ਹੋ ਸਕਦਾ।
ਜਦੋਂ ਮੂਰਤੀ ਦਾ ਲਫ਼ਜ਼ ਵਰਤਿਆ ਉਹ ਆਖਿਆ ਨੇ ਦੋਵੇਂ ਮੂਰਤੀ ਕਿ ਤਣ ਇੱਕ ਨਹੀਂ ਹੋ ਸਕਦਾ। ਤਣਾਂ ਦਾ ਛਿਣ ਪਿੰਗਰ ਅਲਪ ਸੁੱਖ ਮਿਲਾਪ ਹੋ ਸਕਦੇ, ਤਣ ਕਦੀ ਇੱਕ ਨਹੀਂ ਹੁੰਦੇ। ਤਣ ਜਿਹੜਾ ਨਹੀਂ ਉਹ ਹੁੰਦੇ ਨੇ, ਜੋਤ ਜਿਹੜੀ ਹੈ ਉਹ ਇੱਕ ਹੁੰਦੀ। ਗੁਰੂ ਆਖਦੇ ਨੇ ਤਣ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਬੇਸ਼ੱਕ ਦੇਖਣ ਨੂੰ ਦੋ ਮੂਰਤਾਂ ਦਿਸਦੀਆਂ ਹੋਣ ਪਤੀ ਇਸਤਰੀ, ਪਰ ਉਹਨਾਂ ਦੇ ਅੰਦਰ ਦੀ ਜੋਤ ਇੱਕ ਹੋ ਜਾਏ। ਅਸਲ ਵਿਆਹ ਉਹ ਤੇ ਜਦੋਂ ਇਸ ਵਿਆਹ ਦੀ ਬਿਰਤੀ ਤੱਕ ਚਲਾ ਜਾਂਦਾ ਨਾ, ਉਹਦੇ ਦਰਮਿਆਨ ਵਿੱਚੋਂ ਸਾਰੀ ਬੇਵਫਾਈ ਖਤਮ ਹੋ ਜਾਂਦੀ। ਉਦੋਂ ਔਰਤ ਕੋਈ ਵਸਤੂ ਨਹੀਂ ਰਹਿੰਦੀ ਜਿਹਨੂੰ ਜਿੰਦੇ ਮਰਜ਼ੀ ਨਾਲ ਤੋੜਦੇ। ਔਰਤ ਨੂੰ ਜ਼ਿੰਦਗੀ ਅੰਦਰ ਮਨੁੱਖ ਨੇ ਇੱਕ ਵਸਤੂ ਬਣਾ ਕੇ ਰੱਖ ਲਿਆ, ਜਿਵੇਂ ਬਾਕੀ ਚੀਜ਼ਾਂ ਦਾਨ ਕੀਤੀਆਂ ਜਾ ਸਕਦੀਆਂ ਨੇ, ਇਹ ਵੀ ਕੀਤੀ ਜਾ ਸਕਦੀ। ਇਸੇ ਲਈ ਉਹਨਾਂ ਲੋਕਾਂ ਨੇ ਕੰਨਿਆਂ ਨੂੰ ਦਾਨ ਆਖ ਦਿੱਤਾ, ਕੰਨਿਆਂ ਦਾਨ। ਦਾਨ ਤੇ ਜਿਹਨੂੰ ਮਰਜ਼ੀ ਕਰ ਦੇਵੇ ਕੋਈ, ਦਾਨ ਆਖ ਦਿੱਤਾ ਵਸਤੂ ਬਣ। ਪਰ ਉਹਦਾ ਨਤੀਜਾ ਇਹ ਨਿਕਲਿਆ ਕਿ ਔਰਤਾਂ ਦਾਨ ਹੋਣ ਲੱਗ ਪਈਆਂ ਬਾਕੀ ਵਸਤੂਆਂ ਵਾਂਗੂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆਸ ਦਾਨ ਜਿਵੇਂ ਘੋੜੇ ਦਾਨ ਹੁੰਦੇ ਨੇ, ਗਜ ਦਾਨ ਜਿਵੇਂ ਹਾਥੀ ਦਾਨ ਹੁੰਦੇ ਨੇ, ਸਹਿਜਾ ਨਾਰੀ ਭੂਮ ਦਾਨ ਜਿਵੇਂ ਕਿ ਕਿਸੇ ਨੂੰ ਧਰਤੀ ਦਾ ਟੁਕੜਾ ਦਾਨ ਕਰ ਦੇ, ਜਿਵੇਂ ਕਿਸੇ ਨੂੰ ਕੋਈ ਮੰਜਾ ਬਿਸਤਰਾ ਦਾਨ ਕਰ ਦੇਵੇ, ਇਸ ਤਰ੍ਹਾਂ ਔਰਤ ਵੀ ਦਾਨ ਕੀਤੀ ਜਾ ਸਕਦੀ ਹੈ। ਇੱਕ ਵਸਤੂ ਬਣ ਕੇ ਰਹਿ ਗਈ, ਇੱਥੇ ਬਸ ਨਹੀਂ। ਜਿਵੇਂ ਕਿਸੇ ਕੋਲੋਂ ਕੋਈ ਚੀਜ਼ ਆਪਣੀ ਸ਼ਕਤੀ ਨਾਲ ਖੋਹ ਕੇ ਲੈ ਆਵੇ, ਇਸੇ ਤਰ੍ਹਾਂ ਔਰਤ ਵੀ ਇੱਕ ਸ਼ਕਤੀ ਨਾਲ ਖੋਈ ਹੋਈ ਵਸਤੂ ਰਹਿ ਗਈ। ਆ ਸਵੰਬਰ ਦੀ ਮਰਿਆਦਾ ਕੀ ਸੀ? ਆ ਸਵੰਬਰ ਦੀ ਮਰਿਆਦਾ ਕੀ ਸੀ? ਕੋਈ ਆਪਣੀ ਤਾਕਤ ਨਾਲ ਜਿੱਤ ਕੇ ਲੈ ਜਾਵੇ। ਆ ਜੈ ਮਾਲਾ ਦਾ ਲਫ਼ਜ਼ ਜਿਹੜਾ ਹੈ ਨਾ, ਇਹ ਇਹੋ ਹੀ ਕਾਕਤ ਲਫ਼ਜ਼ ਹੈ। ਅਤੇ ਬੀਬੀਆਂ ਇਹ ਗੱਲ ਸਮਝ ਲੈਣ ਕਿ ਜੈ ਮਾਲਾ ਹੈ ਕੀ। ਜਿਹੜਾ ਜਿੱਤ ਲਏ, ਜਿਹੜਾ ਸ਼ਰਤ ਪੂਰੀ ਕਰ ਦੇ, ਮਾਂ ਬਾਪ ਸ਼ਰਤ ਰੱਖਦੇ ਸਨ, ਜਿਹੜਾ ਆਪਣੀ ਤਾਕਤ ਨਾਲ ਸਫਲਤਾ ਪ੍ਰਾਪਤ ਕਰ ਲਏ, ਜਿੱਤ ਲਏ, ਉਹ ਜਿੱਤ ਦੀ ਭਾਵ ਜੈ ਦੀ, ਜੈ ਤੋਂ ਭਾਵ ਜਿੱਤ, ਉਹ ਜਿੱਤ ਦੀ ਮਾਲਾ ਬੱਚੀ ਨੂੰ ਉਹਦੇ ਗੱਲ ਪਾਉਣੀ ਪੈਂਦੀ ਸੀ। ਉਹ ਕਿਹੋ ਜਿਹਾ ਹੋਵੇ, ਚੰਗਾ ਹੋਵੇ, ਮੰਦਾ ਹੋਵੇ। ਮੈਂ ਇੱਕ ਵਾਰ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਜੇ ਕਦੀ ਧਨੁਸ਼ ਰਾਵਣ ਤੋੜ ਲੈਂਦਾ ਸੀ ਤਾਂ ਰਾਵਣ ਦੀ ਘਰ ਹੁੰਦੀ ਆਰਾਮ ਕੋਲ ਨੰਬਰ ਹੈ। ਸਾਡੇ ਮਿਥਾਸ ਦੀਆਂ ਕੁਝ ਗੱਲਾਂ, ਮਿਥਾਸ ਦੀਆਂ ਕੁਝ ਗੱਲਾਂ ਸਾਡੇ ਸੁਣਨ ਵੇਖਣ ਵਿੱਚ ਆਈਆਂ ਨੇ। ਤੁਸੀਂ ਦੇਖਦੇ ਹੋ ਔਰਤ ਦੀ ਵੈਲਿਊ ਕੀ ਰਹਿ ਗਈ, ਆਪਣੀ ਸੋਚ ਦੀ ਵੈਲਿਊ ਕੀ ਸੀ। ਅਰਜਨ ਕ੍ਰਿਸ਼ਨਾ ਨੂੰ ਜਿੱਤ ਕੇ ਲਿਆਉਂਦਾ ਦਰੁਪਦ ਦੀ ਕੰਨਿਆ ਨੂੰ, ਮੱਛੀ ਦੀ ਅੱਖ ਵਿੱਚ ਤੀਰ ਮਾਰ ਕੇ ਕ੍ਰਿਸ਼ਨਾ ਨੂੰ, ਜਿਹਨੂੰ ਬਾਅਦ ਵਿੱਚ ਦਰੁਪਦੀ ਆਖਿਆ ਗਿਆ, ਦਰੁਪਦ ਦੀ ਬੱਚੀ ਹੋਣ ਕਰਕੇ ਉਹਨੂੰ ਜਿੱਤ ਕੇ ਲੈ ਆਉਂਦਾ। ਸਾਖੀ ਕਰਨ ਲਿਖਦਾ ਰਾਤ ਘਰ ਆਉਂਦਿਆਂ ਪੈ ਗਈ, ਮਾਂ ਆਰਾਮ ਵਿੱਚ ਸੀ ਤੇ ਪੁੱਤਰ ਦੇ ਮਨ ਵਿੱਚ ਇਹ ਖੁਸ਼ੀ ਦਾ ਜਿੱਤ ਦਾ ਸਮਾਂ ਸੁਣਾਉਣ ਦਾ ਚਾਅ ਸੀ। ਉਹਨੇ ਦਰਵਾਜ਼ੇ ਅੱਗੇ ਆ ਕੇ ਆਖਿਆ, ਮਾਂ ਦਰਵਾਜ਼ਾ ਖੋਲ ਵੇਖ ਮੈਂ ਕੀ ਲੈ ਕੇ ਆਇਆ, ਵੇਖ ਮੈਂ ਕੀ ਲੈ ਕੇ ਆਇਆ। ਤੇ ਮਾਂ ਨੇ ਵੀ ਭੋਲੇ ਪਾਏ ਆਖ ਦਿੱਤਾ, ਕਹਿਣ ਲੱਗੀ ਮੇਰੇ ਕੋਲ ਹੁਣ ਦਰਵਾਜ਼ਾ ਨਾ ਖੁਲਾ, ਜੋ ਕੁਝ ਵੀ ਲਿਆਇਆ ਸਾਰੇ ਭਰਾ ਵੰਡ ਲਓ। ਪੰਚਾਲੀ ਹੋ ਗਈ, ਪੰਜੇ ਭਰਾ ਸਰ ਪੰਚਾਲੀ ਹੋ ਗਈ, ਆਪਣਾ ਕੋਈ ਵਿਚਾਰ ਫੈਸਲਾ ਲਾਗੂ ਨਹੀਂ ਕਰ ਸਕਦੀ ਵਿਚਾਰੀ, ਵਸਤੂ ਵੀ ਹੋਈ, ਇਸਦੇ ਅਗੇਂਸਟ ਆਪਣੀ ਕੋਈ ਵਿਚਾਰ ਨਹੀਂ ਦੇ ਸਕਦੀ। ਪੰਚਾਲੀ ਹੋ ਗਈ ਕਿਉਂਕਿ ਜਿੱਤ ਕੇ ਲਿਆਉਂਦੀ ਹੋਈ ਹੈ। ਦੁਰਗ ਨੇ ਆਖ ਦਿੱਤਾ, ਪੁੱਤਰ ਨੇ ਮੰਨ ਲਿਆ, ਪੰਚਾਲੀ ਹੋ ਗਈ। ਤੇ ਕਿੱਡੀ ਅਜੀਬ ਗੱਲ ਹੈ, ਜਿੱਤਣ ਵੇਲੇ ਵੀ ਕੁਛ ਨਹੀਂ, ਕੋਈ ਵੈਲਿਊ ਨਹੀਂ, ਕੋਈ ਆਵਾਜ਼ ਨਹੀਂ, ਬੇ ਆਵਾਜ਼ ਹੋ ਕੇ ਰਹਿ ਗਈ। ਤੇ ਜਦੋਂ ਧਰਮ ਪੁੱਤਰ ਯੁਧਿਸ਼ਠਰ ਨੇ ਹਾਰ ਦਿੱਤਾ, ਉਸੇ ਪੰਚਾਲੀ ਧਰਮ ਪੁੱਤਰ ਯੁਧਿਸ਼ਠਰ ਨੇ ਜਦੋਂ ਹਾਰ ਦਿੱਤਾ, ਹਾਰਿਆ ਹੋਣ ਕਰਕੇ ਸਾਹਮਣੇ ਖਲੋਤਾ ਉਸ ਬੇਪਤੀ ਨੂੰ ਦੇਖ ਰਹੇ ਸਨ, ਪੰਜੇ ਹੀ ਦੇਖ ਰਹੇ ਸਨ। ਭਾਈ ਸਾਹਿਬ ਕਹਿੰਦੇ ਨੇ
ਪੰਜੇ ਪਾਂਡੋ ਵੇਖਦੇ, ਪੰਜੇ ਪਾਂਡੋ ਵੇਖਦੇ ਉਹ ਘਟ ਰੁੱਧੀ ਨਾਰ ਜਿਨਾ ਦੀ,
ਸਾਹਮਣੇ ਦੇਖ ਰਹੇ। ਪਰ ਕਿਉਂਕਿ ਹਾਰ ਚੁੱਕੇ ਨੇ ਇੱਕ ਵਸਤੂ ਵਾਂਗੂ, ਜਿਵੇਂ ਸੋਨਾ ਹਾਰਿਆ ਜਾ ਸਕਦਾ, ਜਿਵੇਂ ਰੁਪਇਆ ਹਾਰਿਆ ਜਾ ਸਕਦਾ, ਜਿਵੇਂ ਮਕਾਨ ਹਾਰਿਆ ਜਾ ਸਕਦਾ, ਉਸੇ ਤਰ੍ਹਾਂ ਦੀ ਇੱਕ ਵਸਤੂ ਹੈ ਆਪਣੀ ਅਧੰਗੀ, ਆਪਣੀ ਇਸਤਰੀ, ਆਪਣੀ ਔਰਤ ਵੀ ਹਾਰੀ ਜਾ ਸਕਦੀ। ਹਾਰ ਦਿੱਤਾ ਹੈ, ਇਸ ਲਈ ਹੁਣ ਸਾਹਮਣੇ ਬੇਪਤੀ ਦੇਖ ਰਹੇ ਨੇ, ਕੁਛ ਨਹੀਂ ਕਹਿ ਸਕਦੇ, ਅਤੇ ਉਹ ਵੀ ਬੇਆਵਾਜ਼ ਹੈ, ਕੀ ਆਖੇ। ਇਹ ਵੀ ਨਹੀਂ ਆਖ ਸਕਦੀ ਕਿ ਤੈਨੂੰ ਕੀ ਹੱਕ ਹੈ ਤੂੰ ਮੈਨੂੰ ਹਾਰ ਕੇ ਆ ਜਾਏ, ਨਹੀਂ। ਆ ਵੈਲਿਊ ਸੀ ਗੁਰਮਤ ਨੇ ਇਸਤਰੀ ਜਾਤੀ ਨੂੰ ਇਸ ਥਾਂ ਤੋਂ, ਇਸ ਜੁਲਣ ਤੋਂ ਕੱਢਿਆ ਤੇ ਆਖਿਆ ਮੈਂ ਏਕ ਜੋਤ ਦਾ ਵਿਆਹ ਕਰਨਾ ਚਾਹੁੰਦਾ, ਦੋ ਕਾਵਿਆਂ ਦਾ ਨਹੀਂ, ਦੋ ਸਰੀਰਾਂ ਦਾ ਸੁਮੇਲ ਨਹੀਂ, ਕਿਉਂਕਿ ਸਰੀਰ ਝੂਠ ਹੈ ਤੇ ਝੂਠ ਦੇ ਬੇਸ ਤੇ ਝੂਠ ਦੀ ਨੀਂਹ ਤੇ ਬੁਨਿਆਦ ਤੇ ਇਮਾਰਤ ਖੜੀ ਕੀਤੀ ਹੋਈ ਕਦੀ ਟਿਕਦੀ ਨਹੀਂ। ਖੁਦਗਰਜ਼ੀ ਤੇ ਜ਼ੁਲਮ ਦੀ ਬੁਨਿਆਦ ਤੇ ਖੜੀ ਕੀਤੀ ਹੋਈ ਇਮਾਰਤ ਕਦੀ ਸਫਲ ਨਹੀਂ ਹੁੰਦੀ। ਇਸੇ ਹੀ ਅਸਫਲਤਾ ਤੋਂ ਘਬਰਾ ਕੇ ਕੁਛ ਲੋਕ ਇਸ ਗ੍ਰਸਥ ਆਸ਼ਰਮ ਤੋਂ ਨਫ਼ਰਤ ਕਰਨ ਲੱਗ ਪਏ ਸਨ। ਗੁਰੂ ਨੇ ਆਖਿਆ ਮੈਂ ਇਹਨੂੰ ਸੱਚ ਤੇ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸ਼ੀ ਵੀ ਸੱਚ ਦੀ ਬੁਨਿਆਦ ਤੇ ਖੜਾ ਕਰਨਾ ਚਾਹੁੰਦਾ, ਤਾਂ ਕਿ ਗ੍ਰਸਥ ਵਿੱਚ ਕੋਈ ਆਨੰਦ ਹੋ ਸਕੇ, ਇਹਦੇ ਵਿੱਚੋਂ ਕੋਈ ਆਨੰਦ ਪ੍ਰਾਪਤ ਕਰ ਸਕੇ। ਪਰ ਕਹਿਣ ਲੱਗੇ ਉਹ ਇੱਕੋ ਤਰੀਕਾ ਹੈ, ਜੇ ਗ੍ਰਸਤੀ ਗੁਰਮਤ ਨਾਲ ਜੁੜ ਜਾਏ। ਕਪਕ ਲੰਬਾ, ਜਿੰਨਾ ਵੀ ਸਮਾਂ ਲੱਗ ਜਾਏ ਉਨਾ ਹੀ ਥੋੜ੍ਹਾ। ਅੱਜ ਸਵੇਰੇ ਵੀ ਇਉਂ ਹੀ ਵਾਪਰੀ ਕਿ ਸਮਾਂ ਹੋ ਗਿਆ ਸੀ, ਫਿਰ ਇਸ ਸ਼ਬਦ ਨੂੰ ਵੀ ਦਰਮਿਆਨ ਵਿੱਚ ਛੱਡਿਆ, ਟਾਪਕ ਨੂੰ ਵੀ ਦਰਮਿਆਨ ਵਿੱਚ ਛੱਡਿਆ। ਚਲੋ ਸ਼ਾਮਾਂ ਨੂੰ ਇਸ ਨੂੰ ਕੰਟੀਨਿਊ ਰੱਖਦੇ ਹੋਏ, ਚੱਲਦਾ ਰੱਖਦੇ ਹੋਏ ਸ਼ਾਮਾਂ ਨੂੰ ਸ਼ਬਦ ਵੀ ਸੰਪੂਰਨ ਕਰਾਂਗੇ, ਅਤੇ ਜੋ ਕੁਝ ਹੋਰ ਵੀ ਆਖਣਾ ਚਾਹੁੰਦਾ ਦੂਜੇ ਪਹਿਲੂ ਤੋਂ ਉਹ ਵੀ ਆਖ। ਇੱਕ ਮੈਂ ਹੋਰ ਅਰਜ਼ ਕਰ ਰਿਹਾ, ਕੁਛ ਵੀਰਾਂ ਨੂੰ ਕਈ ਵਾਰ ਮੁਗਾਲਤਾ ਪੈ ਜਾਂਦਾ, ਜਦੋਂ ਰੂਟੀਨ ਦਾ ਕੀਰਤਨ ਕਰ ਰਹੇ ਹੋਈਏ ਨਾ ਕਿਸੇ ਸ਼ਬਦ ਦਾ, ਤਾਂ ਉਦੋਂ ਕਈ ਵਾਰ ਸ਼ਬਦ ਦੇ ਬਹੁਤ ਸਾਰੇ ਪਹਿਲੂਆਂ 'ਤੇ ਵਿਚਾਰ ਹੋ ਜਾਂਦੇ, ਲਫ਼ਜ਼ਾਂ 'ਤੇ ਵੀ ਹੋ ਜਾਂਦੇ। ਪਰ ਕਿਉਂਕਿ ਇਹ ਇੱਕ ਖਾਸ ਵਿਸ਼ੇ 'ਤੇ ਸਮਾਗਮ ਚੱਲ ਰਿਹਾ, ਉਹ ਹੈ ਵਿਵਾਹ ਦਾ, ਆਨੰਦ ਕਾਰਜ ਦਾ, ਗ੍ਰਸਤੀ ਸਿੱਖ ਦਾ, ਗ੍ਰਸਤੀ ਹੋਣ ਦਾ। ਇਸ ਲਈ ਸ਼ਬਦ ਵਿੱਚੋਂ ਕੇਵਲ ਓਨਾ ਹੀ ਵਿਸ਼ਾ ਕੇਂਦਰਿਤ ਕਰਕੇ ਬੋਲ ਰਿਹਾ। ਜਿਵੇਂ ਲਓ ਇੱਕੋ ਹੀ ਤੁਕ ਲੈ ਲਓ, ਇੱਕ ਗ੍ਰਹੀ ਸੇਵਕ ਸਾਧਕਾ, ਤਿੰਨ ਲਫ਼ਜ਼ ਨੇ, ਮੈਂ ਕੇਵਲ ਗ੍ਰਹੀ 'ਤੇ ਬੋਲ ਰਿਹਾ, ਵਿਚਾਰ ਕੇਵਲ ਗ੍ਰਹੀ ਦੀ ਚੱਲ ਰਹੀ। ਅਤੇ ਜੇ ਆਪਾਂ ਸੇਵਕ ਨਾਲ ਜੋੜਾਂਗੇ ਫਿਰ ਸੇਵਕ ਦਾ ਇੱਕ ਵੱਖਰਾ ਵਿਸ਼ਾ ਹੈ, ਸਾਧਕਾ ਦਾ ਇੱਕ ਵੱਖਰਾ ਵਿਸ਼ਾ ਹੈ, ਫਿਰ ਤਾਂ ਕਈ ਵਿਸ਼ੇ ਵਿੱਚ, ਕਿਉਂਕਿ ਇਸ ਵਾਰ ਜਿਹੜੀ ਲੜੀ ਚੱਲ ਰਹੀ ਹੈ ਕੇਵਲ ਗ੍ਰਹੀ ਦੇ ਦੁਆਲੇ ਘੁੰਮ ਰਹੀ। ਇਸ ਲਈ ਇੰਨੀ ਕੁ ਗੱਲ ਸੋਚ ਲੈਣੀ, ਵਿਚਾਰ ਵਿੱਚ ਸਾਹਮਣੇ ਰੱਖ ਲੈਣੀ ਯੋਗ ਹੈ। ਇੱਕ ਗ੍ਰਹੀ ਸ਼ਬਦ ਨੂੰ ਹੀ ਸਵੇਰੇ ਆਪ ਜੀ ਦੇ ਇੱਕ ਪਹਿਲੂ ਤੋਂ ਸਾਂਝੇ ਕੀਤੇ ਨੇ, ਹੁਣ ਗ੍ਰਹੀ ਸ਼ਬਦ ਦਾ ਗੁਰਮਤ ਦੁਆਰਾ ਜਿਹੜਾ ਫੈਸਲਾ ਹੈ ਗ੍ਰਹੀ ਲਈ, ਅਤੇ ਜਿਸ ਜਿਲਣ ਵਿੱਚੋਂ ਕੱਢ ਕੇ ਸਿੱਖੀ ਨੂੰ ਇਸ ਗ੍ਰਹੀ ਦੇ ਜਿਲਣ ਤੋਂ ਲਿਆ ਇੱਕ ਆਨੰਦ ਕਾਰਜ ਦੇ ਰੂਪ ਵਿੱਚ ਲਿਜਾਣਾ, ਕੋਸ਼ਿਸ਼ ਕੀਤੀ ਕਿ ਕੁਝ ਸਮਾਂ ਹੋਰ ਨਿਕਲ ਜਾਏ, ਪਰ ਅਜੇ ਵੀ ਦਿਸਦਾ ਜਿਵੇਂ ਬਹੁਤ ਕੁਝ ਰਹਿ ਗਿਆ। ਪਰ ਚਲੋ ਜੋ ਗੁਰੂ ਕਰੇ, ਆਪਾਂ ਅੱਜ ਦੇ ਹੁਣ ਸਮੇਂ ਮੁਤਾਬਕ ਸਮਾਪਤ ਕਰੀਏ। ਅਰਜ਼ ਕਰ ਰਿਹਾ ਸਾਂ ਗੁਰੂ ਨੇ ਇੱਕ ਫੈਸਲਾ ਦਿੱਤਾ, ਕਹਿਣ ਲੱਗੇ ਇਹ ਸਾਰੀਆਂ ਗੱਲਾਂ ਉਦੋਂ ਬਦਲਣਗੀਆਂ, ਉਦੋਂ ਬੇਵਫਾਈਆਂ ਅਤੇ ਦੁੱਖ ਜਿਹੜੇ ਨੇ ਵਫਾਦਾਰੀ ਵਿੱਚ ਆਉਣਗੇ, ਜਦੋਂ ਤੂੰ ਇੱਕ ਦੂਜੇ ਵਿੱਚ ਰੱਬ ਦੇਖੇਗਾ, ਜੋਤ ਨੂੰ ਪਛਾਣੇਗਾ, ਕਾਇਆਂ ਦੀ ਬਜਾਏ ਜੋਤ ਨਾਲ ਸੰਬੰਧ ਜੋੜੇਗਾ। ਤੇ ਜਿਹੜੇ ਗ੍ਰਸਤ ਮੇਂ ਚਿੰਤ ਉਦਾਸ ਅਹੰਕਾਰ ਹੈ ਉਹ ਤਾਂ ਇੱਕੋ ਲਫ਼ਜ਼ ਨਾਲ ਮਿਟ ਜਾਣਗੇ, ਉਹ ਇਹ ਕਿ ਜਿਹੜਾ ਗੁਰੂ ਆਖ ਰਿਹਾ ਕਿਵ ਸਚਿਆਰਾਂ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ। ਗੁਰਮਤ ਇਹ ਸਿਖਾਏਗੀ ਜਦੋਂ ਤੂੰ ਗੁਰੂ ਦੇ ਰੱਬ ਦੇ ਹੁਕਮ ਵਿੱਚ ਆ ਜਾਏਗਾ, ਨਾ ਚਿੰਤਾ ਰਹੇਗੀ, ਨਾ ਉਦਾਸੀ ਰਹੇਗੀ, ਨਾ ਅਹੰਕਾਰ ਰਹੇਗਾ। ਜਿਸ ਦਿਨ ਤੂੰ ਸਮਝ ਲਿਆ ਸਭ ਕੁਝ ਹੁਕਮ ਵਿੱਚ ਹੈ, ਮੈਂ ਇੱਕ ਵਾਰ ਕਹੀ ਸੀ ਸਿੱਖ ਦਾ ਜੀਵਨ ਦਰਿਆ ਦੇ ਦੋ ਕਿਨਾਰਿਆਂ ਵਾਂਗੂ ਹੈ, ਇੱਕ ਪਾਸੇ ਹੈ ਰਜ਼ਾ, ਇੱਕ ਪਾਸੇ ਹੈ ਰਹਿਮਤ। ਜੇ ਕੁਛ ਮਿਲ ਜਾਏ ਤਾਂ ਹੰਕਾਰ ਨਾ ਕਰੀ, ਆਖੀ ਜੀ ਤੇਰੀ ਰਹਿਮਤ, ਤੇ ਜੇ ਕੁਛ ਰਹਿ ਜਾਏ ਤਾਂ ਉਦਾਸ ਨਾ ਹੋਵੀ, ਚਿੰਤਾ ਨਾ ਕਰੀ, ਆਖੀ ਜੀ ਤੇਰੀ ਰਜ਼ਾ। ਬਸ ਹੁਕਮ ਇੱਕ ਐਸਾ ਸ਼ਬਦ ਹੈ ਜਿਹੜਾ ਗੁਰੂ ਨਾਨਕ ਨੇ ਸਿੱਖ ਨੂੰ ਮੁੱਢਲੇ ਰੂਪ ਵਿੱਚ ਦੇ ਦਿੱਤਾ। ਜਦੋਂ ਸਵਾਲ ਖੜਾ ਹੋਇਆ ਨਾ ਕਿ ਸਚਿਆਰਾ ਹੋਈ ਹੈ ਕਿ ਕੂੜੇ ਤੁੱਕੇ ਪਾਲ, ਤੇ ਜਵਾਬ ਮਿਲਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਇੱਕ ਖਿਆਲ ਕਰਿਓ, ਜਿਸ ਵੇਲੇ ਸਿੱਖ ਹੁਕਮ ਦੇ ਗੁਰਮਤ ਦੇ ਦੱਸੇ ਹੋਏ ਹੁਕਮ ਦੇ ਘੇਰੇ ਵਿੱਚ ਆ ਜਾਂਦਾ ਹੈ, ਉਦੋਂ ਗ੍ਰਸਥ ਆਸ਼ਰਮ ਦੇ ਜਿਹੜੇ ਸਭ ਤੋਂ ਵੱਡੇ ਵਾਪਰਨ ਵਾਲੇ ਦੁਖਾਂਤ ਨੇ, ਗ੍ਰਸਥ ਮੈਂ, ਚਿੰਤ, ਉਦਾਸ, ਅਹੰਕਾਰ, ਇਹ ਤਿੰਨੋਂ ਚੀਜ਼ਾਂ ਖਤਮ ਹੋ ਜਾਂਦੀਆਂ। ਤੇ ਜਦੋਂ ਗ੍ਰਸਥ ਵਿੱਚੋਂ ਇਹ ਤਿੰਨੋਂ ਚੀਜ਼ਾਂ ਖਤਮ ਹੋ ਜਾਣ, ਬਾਕੀ ਕੇਵਲ ਅਤੇ ਕੇਵਲ ਆਨੰਦ ਰਹਿ ਜਾਂਦਾ ਹੈ। ਅਤੇ ਗੁਰੂ ਨੇ ਆਖਿਆ ਇਹ ਮਿਲਣਾ ਹੈ ਗੁਰਮਤ ਦੁਆਰਾ, ਸਤਿਗੁਰੂ ਕਹਿੰਦੇ। ਇੱਕ ਗਿਰਹੀ ਸੇਵਕ ਸਾਧਿਕਾ, ਇੱਕ ਗਿਰਹੀ ਸੇਵਕ ਸਾਧਿਕਾ, ਗੁਰਮਤੀ ਇਸ ਲਈ ਗੁਰਮਤ ਦੇ ਘੇਰੇ ਵਿੱਚ ਆਉਣ ਵਾਲੇ ਪਰਿਵਾਰ ਗਿਸਤੀ ਪਰਿਵਾਰਾਂ ਨੂੰ ਪਤਾ ਹੋਵੇ ਕਿ ਇੱਥੇ ਇੱਕ ਦੂਜੇ ਦੀ ਪਛਾਣ ਦਾ ਨਾਂ ਵਿਆਹ ਹੈ। ਜੈਮਾਲਾ ਨਹੀਂ ਕਿ ਤੂੰ ਮੈਨੂੰ ਜਿੱਤ ਲਿਆ ਬਸ, ਬਲਕਿ ਮੈਂ ਤਾਂ ਸਮਝਣਾ ਬੱਚਿਆਂ ਨੂੰ ਇਸ ਲਈ ਮਜ਼ਬੂਤ ਹੋਣਾ ਚਾਹੀਦਾ। ਜੇ ਮਾਂ ਬਾਪ ਕਿਸੇ ਸੰਸਾਰਕ ਰਸਮੋ ਰਿਵਾਜ਼ ਜਾਂ ਰਿਸ਼ਤੇਦਾਰ ਸੰਬੰਧੀ ਕਿਸੇ ਰਸਮੋ ਰਿਵਾਜ਼ ਦੇ ਬਣੇ ਹੋਏ ਆਖਣ ਅਸੀਂ ਜੈ ਮਾਲਾ ਦੀ ਰਸਮ ਵੀ ਕਰਨੀ ਹੈ, ਅਤੇ ਬੱਚੀਆਂ ਆਪ ਆਖਣ ਮੈਂ ਗੁਲਾਮੀ ਦਾ ਚਿੰਨ੍ਹ ਨਹੀਂ ਕਰਨਾ। ਗੁਰਸਿੱਖ ਪਰਿਵਾਰਾਂ ਵਿੱਚ ਜੈ ਮਾਲਾ ਲਈ ਕੋਈ ਥਾਂ ਨਹੀਂ। ਇੱਥੇ ਤਾਂ ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ, ਜੇ ਬਤੇਰਾ ਲੋਚੀਏ ਬਾਤੀ ਮੇਲ ਨਾ ਹੋਈ। ਇੱਥੇ ਹੈ ਆਤਮਾਵਾਂ ਦਾ ਮੇਲ, ਰੂਹਾਂ ਦਾ ਮੇਲ, ਜੋਤ ਦਾ ਸੁਮੇਲ, ਵਿਚਾਰਧਾਰਾ ਦਾ ਸੁਮੇਲ, ਜਿਹੜਾ ਜੀਵਨ ਦਾ ਆਨੰਦ ਬਣਦਾ ਹੈ ਅਤੇ ਮਿਲਦਾ ਹੈ ਗੁਰਮਤ ਰਾਹੀਂ। ਗੁਰੂ ਕਹਿੰਦੇ ਨੇ ਇੱਕ ਬਿਰਹੀ ਸੇਵਕ ਸਾਧਿਕਾ, ਇੱਕ ਗਿਰਹੀ ਸੇਵਕ ਸਾਧਿਕਾ, ਗੁਰਮਤੀ ਲਾਗੇ, ਗੁਰਮਤੀ ਲਾਗੇ, ਨਾਮਦਾਨ ਇਸ਼ਨਾਨ ਦ੍ਰਿੜ, ਹਰ ਭਗਤ ਸੋ ਜਾਗੇ, ਗੁਰਮਤੀ ਲਾਗੇ, ਇੱਕ ਗਿਰਹੀ ਸੇਵਕ ਸਾਧਿਕਾ, ਇੱਕ ਗਿਰਹੀ ਸੇਵਕ ਸਾਧਿਕਾ।